ਸੁਣਿਆ ਤੇ ਮੰਨੇ ਦੀ ਵਿਆਖਿਆ, ਮਨ ਦੀਆਂ ਸੋਚਾਂ ਵਿਚਾਰਾਂ। ਮੇਰੇ ਸਾਹਮਣੇ ਟਾਈਟਲ ਪੇਜ ਤੋਂ ਬਿਨਾਂ ਇੱਕ ਟੀਕਾ ਸ੍ਰੀ ਜਪਜੀ ਸਾਹਿਬ ਦਾ ਪਿਆ ਹੈ। ਇਸ ਦੀਆਂ ਸੁਣਿਆ ਮੰਨੇ ਦੀਆਂ ਪੌੜੀਆਂ ਦੇ ਟੀਕੇ ਵੱਲ ਖਾਸ ਤੌਰ ਤੇ ਮੇਰਾ ਧਿਆਨ ਪ੍ਰੇਰਿਆ ਗਿਆ ਹੈ। ਸੁਣਿਆ ਦੀਆਂ ਪੌੜੀਆਂ ਦੇ ਟੀਕੇ ਦੇ ਆਰੰਭਕ ਦਿਬਾਚੇ ਵਿਚ ਇਹ ਇਬਾਰਤ ਆਉਂਦੀ ਹੈ, ਜਦੋਂ ਆਦਮੀ ਕਿਸੇ ਗੂੜੀ ਸੋਚ ਵਿਚ ਪਿਆ ਹੁੰਦਾ ਹੈ ਤਾਂ ਉਹਨੂੰ ਐਂ ਲੱਭਦਾ ਹੈ ਕਿ ਮੇਰੀ ਵਿਚਾਰ ਸ਼ਕਤੀ ਕਿਤੇ ਫਿਰ ਰਹੀ ਹੈ ਤੇ ਭਾਲ ਕਰ ਰਹੀ ਹੈ। ਫਿਰਦੇ ਫਿਰਦੇ ਕਈ ਚੀਜ਼ਾਂ ਵਿਚਾਰਾਂ ਮਨੁੱਖ ਨੂੰ ਉਥੋਂ ਲੱਭਦੀਆਂ ਜਾਪਦੀਆਂ ਹਨ। ਫਿਰ ਵਿਚਾਰ ਜ਼ਰਾ ਹੋਰ ਡੂੰਘੀ ਜਾਵੇ ਤਾਂ ਇਉਂ ਜਾਪਦਾ ਹੈ ਕਿ ਹੁਣ ਜੋ ਗੱਲਾਂ ਵਿਚਾਰ ਗੋਚਰੇ ਹੋ ਰਹੀਆਂ ਹਨ ਉਹ ਕੋਈ ਮੈਨੂੰ ਦੱਸ ਰਿਹਾ ਹੈ ਤੇ ਮੈਂ ਸੁਣ ਰਿਹਾ ਹਾਂ। ਮਨੁੱਖ ਕਿਸੇ ਹੋਰ ਦੂਜੇ ਦੀਆਂ ਗੱਲਾਂ ਸੁਣਦਾ ਮਲੂਮ ਹੁੰਦਾ ਹੈ। ਇਹ ਦੋਨੋਂ ਗੱਲਾਂ ਹਰ ਇੱਕ ਪੁਰਸ਼ ਪਰਤਾਵਾ ਕਰਕੇ ਵੇਖ ਸਕਦਾ ਹੈ। ਇਹ ਤਾਂ ਆਮ ਵਿਚਾਰ ਦੀ ਗੱਲ ਹੈ। ਭਗਤ ਜਨ ਜਦ ਧਿਆਨ ਆਪਣਾ ਅਕਾਲ ਪੁਰਖ ਤੇ ਟਿਕਾ ਕੇ ਸੁੰਦਰਤਾ ਵਿਚ ਲੈ ਜਾਂਦੇ ਹਨ ਅਤੇ ਜਦੋਂ ਇੰਦਰੇ ਹੋਰ ਵਿਸ਼ਿਆਂ ਵੱਲ ਦੌੜਨੋਂ ਰੁਕ ਜਾਂਦੇ ਹਨ, ਚਿੱਤ ਦੇ ਉਸ ਅਸਥਾਨ ਦਾ ਨਾਉ ਦਸਮ ਦੁਆਰ ਜਾਂ ਗਗਨ ਹੈ। ਜਦੋਂ ਇਸ ਦਸਮ ਦੁਆਰ ਵਿਚ ਜਾਂਦੇ ਹਨ ਤੇ ਜਦ ਨੈ ਯੋਗ ਅਤ ਸਮੀਪੀ ਹੋ ਜਾਂਦਾ ਹੈ, ਜੋ ਕੁਛ ਉਥੋਂ ਉਹ ਸੁਣਦੇ ਹਨ ਉਹ ਨਾਮ ਦਾ ਸੁਣਨਾ ਹੈ। ਇਹ ਸੁਣਿਆ ਦੀਆਂ ਪੌੜੀਆਂ ਦੇ ਟੀਕੇ ਤੋਂ ਪਹਿਲਾਂ ਲਿਖੇ ਮੁੱਖ ਬੰਦ ਦਾ ਉਤਾਰਾ ਹੈ। ਇਸ ਦੇ ਅੱਖਰ ਅੱਖਰ ਦੀ ਸੋਧਨਾ ਪ੍ਰਬੋਧਨਾ ਕਰਨੀ ਪਰਮ ਲਾਜ਼ਮੀ ਪ੍ਰਤੀਤ ਹੋਈ ਹੈ। ਗੁਰਮਤ ਦੇ ਅਤ ਉੱਚੇ ਅਤੇ ਸਰਬੋਤਮ ਸਿਧਾਂਤਾਂ ਨੂੰ ਮਨ ਦੀ ਅਲਪਗ ਮਤ ਦੀ ਕਸੌਟੀ ਨਾਲ ਵਿਚਾਰਿਆ ਗਿਆ ਹੈ। ਅਲਪਗ ਬੁੱਧੀ ਦੇ ਲੱਖਣ ਲਾ ਕੇ ਹੀ ਗੁਰਮਤ ਸਿਧਾਂਤਾਂ ਦੀ ਸਰਬੱਗਤਾ ਉੱਤੇ ਮਨ ਮੰਨੀ ਟੀਕਾਜਨੀ ਕੀਤੀ ਗਈ ਹੈ। ਟੀਕਾਕਾਰ ਜੀ ਨੇ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਰੂਪੀ ਜਪਜੀ ਸਾਹਿਬ ਦੀ ਪੰਕਤੀ ਦਾ ਟੀਕਾ ਕਰਦੇ ਹੋਏ ਖੁਦ ਹੀ ਲਿਖਿਆ ਹੈ, ਬ੍ਰਹਮ ਮਨ ਦਾ ਵਿਸ਼ਾ ਹੀ ਨਹੀਂ, ਇਸ ਲਈ ਵਿਚਾਰ ਦੁਆਰਾ ਪੁਰਸ਼ ਉਹਨੂੰ ਵਿਚਾਰ ਵਿਚ ਇਕ ਵਿਚਾਰ ਦਾ ਰੂਪ ਬਣਾ ਕੇ ਨਹੀਂ ਲਿਆ ਸਕਦਾ। ਇਹ ਟੀਕਾਕਾਰ ਜੀ ਦੇ ਆਪਣੇ ਲਫ਼ਜ਼ ਹਨ। ਜਦ ਟੀਕਾਕਾਰ ਜੀ ਦੀ ਆਪਣੀ ਲਿਖਤ ਅਨੁਸਾਰ ਬ੍ਰਹਮ ਮਨ ਦੀ ਸੋਚਾ ਸੋਚੀ ਵਿਚਾਰ ਦਾ ਵਿਸ਼ਾ ਨਹੀਂ ਹੋ ਸਕਦਾ ਤਾਂ ਬ੍ਰਹਮ ਦਾ ਪ੍ਰਤਿਪਾਦਕ ਦਸਮ ਦੁਆਰ ਮਨੋਮਈ ਵਿਚਾਰ ਦਾ ਵਿਸ਼ਾ ਕਿਵੇਂ ਬਣ ਸਕਦਾ ਹੈ? ਅਰਥਾਤ ਨਹੀਂ ਬਣ ਸਕਦਾ। ਦਸਮ ਦੁਆਰ ਦੇ ਉੱਚ ਪਰਮਾਰਥੀ ਮੰਡਲਾਂ ਦੇ ਖੰਡ ਨੂੰ ਟੀਕਾਕਾਰ ਜੀ ਨੇ ਮਹਿਜ਼ ਸੋਚਣ ਦਾ ਵਿਸ਼ਾ ਹੀ ਬਣਾਇਆ ਹੈ। ਉੱਪਰ ਦਿੱਤੇ ਹਵਾਲੇ ਵਿਚ ਸੁਣਿਆ ਦੀਆਂ ਪੌੜੀਆਂ ਦੀਆਂ ਤਮਹੀਦੀ ਸਤਰਾਂ ਟੀਕਾਕਾਰ ਦੇ ਨਰੋਲ ਸੋਚ ਵਿਚਾਰ ਦਾ ਕਿਆਸੀ ਚਮਤਕਾਰ ਹੀ ਸਿੱਧ ਕਰਦੀਆਂ ਹਨ। ਟੀਕਾਕਾਰ ਜੀ ਲਿਖਦੇ ਹਨ, ਜਦ ਆਦਮੀ ਕਿਸੇ ਗੂੜੀ ਸੋਚ ਵਿਚ ਪਿਆ ਹੁੰਦਾ ਹੈ ਤਾਂ ਉਹਨੂੰ ਇਉਂ ਲੱਗਦਾ ਹੈ ਕਿ ਵਿਚਾਰ ਸ਼ਕਤੀ ਫਿਰ ਰਹੀ ਹੈ ਤੇ ਭਾਲ ਕਰ ਰਹੀ ਹੈ। ਫਿਰਦੇ ਫਿਰਦੇ ਕਈ ਚੀਜ਼ਾਂ ਵਿਚਾਰਾਂ ਮਨੁੱਖ ਨੂੰ ਉਥੋਂ ਲੱਭਦੀਆਂ ਜਾਪਦੀਆਂ ਹਨ। ਇਸ ਦੀ ਪੜਤਾਲ, ਆਦਮੀ ਭਾਵੇਂ ਕਿਤਨੀ ਹੀ ਗੂੜ ਸੋਚ ਵਿਚ ਪੈ ਜਾਵੇ ਤੇ ਇਨ੍ਹਾਂ ਸੋਚਾਂ ਵਿਚ ਮਨ ਦੀ ਉਕਤ ਯੁਕਤੀ ਦੀਆਂ ਸੋਚਾਂ ਵਿਚ ਜੁਗਾਂ ਤੋੜੀ ਹੀ ਡੁੱਬਿਆ ਰਹੇ, ਉਸ ਨੂੰ ਇਨ੍ਹਾਂ ਸੋਚ ਸੁਚਾਈਆਂ ਦੀਆਂ ਡੁੱਬ ਡੁਬਾਈਆਂ ਦੁਆਰਾ ਕਿਸੇ ਖਾਸ ਆਦਰਸ਼ ਨੁਕਤੇ ਦੀ, ਕਿਸੇ ਖਾਸ ਲੱਭਣ ਯੋਗ ਆਤਮ ਪਦਾਰਥ ਦੀ ਲਭਿਅਤਾ ਨਹੀਂ ਹੋ ਸਕਦੀ। ਕਿਸੇ ਖਾਸ ਪਰਮਾਰਥਕ ਔਜ ਦੀ ਉਚਿਆਣ ਪ੍ਰਾਪਤ ਨਹੀਂ ਹੋ ਸਕਦੀ। ਬਸ ਉਸ ਨੂੰ ਇਨ੍ਹਾਂ ਸੋਚੇ ਸੋਚਕ ਲੱਭ ਲਭਾਈਆਂ ਦੁਆਰਾ ਸੋਚ ਸ਼ਕਤੀ ਦੇ ਕਿਤੇ ਅਵਾਰਾ ਫਿਰਨ ਦੀ ਸੂਝ ਹੀ ਮਿਲੇਗੀ। ਡੂੰਘੀ ਸੋਚ ਦੇ ਸੋਚਣ ਹਾਰੇ ਨੂੰ ਜੇ ਮਹਿਜ਼ ਇਹੀ ਸੂਝ ਹੋ ਜਾਵੇ ਕਿ ਉਸ ਦੀ ਵਿਚਾਰ ਸ਼ਕਤੀ ਫਿਰ ਰਹੀ ਹੈ ਤੇ ਇਸ ਸੂਝ ਤੋਂ ਉਸ ਨੂੰ ਤਤ ਲਾਭ ਲਾਹਾ ਕੀ ਮਿਲਿਆ? ਕੇਵਲ ਇਹੋ ਕਿ ਉਸ ਦੀ ਵਿਚਾਰ ਸ਼ਕਤੀ ਕਿਤੇ ਫਿਰ ਰਹੀ ਹੈ। ਮਨ ਦੀਆਂ ਸੋਚ ਵਿਚਾਰਾਂ ਨੇ ਤਾਂ ਆਪਣੀ ਖਿਆਲੀ ਦੁਨੀਆਂ ਦੇ ਦਾਇਰੇ ਅੰਦਰ ਹੀ ਘੁੰਮਣਾ ਹੋਇਆ, ਉਸ ਅਲਪਗ ਖਿਆਲਤਾ ਦੇ ਦਾਇਰੇ ਤੋਂ ਵਿਲੱਖਣ ਕਿਸੇ ਉੱਚ ਅਧਿਆਤਮੀ ਮੰਡਲ ਅੰਦਰ ਇਸ ਦਾ ਗਿਆਨ ਪ੍ਰਵਾਸੀ ਪ੍ਰਵੇਸ਼ ਨਹੀਂ ਹੋ ਸਕਦਾ। ਇੰਨਾ ਹੀ ਕਿਆਸ ਅਨੁਮਾਨ ਹੁੰਦਾ ਹੈ ਕਿ ਉਸ ਦੀ ਵਿਚਾਰ ਸ਼ਕਤੀ ਕਿਤੇ ਫਿਰ ਰਹੀ ਹੈ। ਇਹ ਡੂੰਘੀ ਸੋਚ ਵਿਚਾਰ ਕਰਨ ਵਾਲੇ ਮਨ ਨੂੰ ਜਾਂ ਮਨ ਦੇ ਮਾਲਕ ਮਨੁੱਖ ਨੂੰ ਕੀ ਨਿਗਾਸ ਦੇ ਸਕਦਾ ਹੈ? ਉਹ ਤਾਂ ਇਸ ਬਿਧ ਮਨ ਦੇ ਗੇੜੇ ਵਿਚ ਹੀ ਰਿਹਾ। ਮਨ ਦੇ ਕਿਆਸੇ ਕਿਆਸੀ ਫੁਰਨਿਆਂ ਕਫੁਰਨਿਆਂ ਦੇ ਉਤਾਰ ਚੜਾਓ ਵਿਚ ਹੀ ਮੁਬਤਲਾ ਰਿਹਾ। ਉਸ ਨੂੰ ਇਨ੍ਹਾਂ ਸੋਚਾਂ ਸੋਚੀ ਵਿਚਾਰਾਂ ਦਾ ਤੱਤ ਮਿਆਰੀ ਖਾਸ ਮੁੱਦਾ ਮੰਤਵ ਕੀ ਹਾਸਲ ਹੋਇਆ? ਇੰਨੀਆਂ ਗੇੜਾ ਗੇੜੀ ਸੋਚਾਂ ਸੋਚ ਕੇ ਅਤੇ ਵੇਕਾ ਵੇਕੀ ਸੋਚਾਂ ਸੋਚ ਕੇ ਉਸ ਦੀ ਵਿਚਾਰ ਸ਼ਕਤੀ ਨੂੰ ਇਹ ਕੁਝ ਲੱਭਿਆ ਕਿ ਉਸ ਦੀ ਵਿਚਾਰ ਸ਼ਕਤੀ ਕਿਤੇ ਫਿਰ ਰਹੀ ਹੈ ਅਤੇ ਕੁਝ ਭਾਲ ਰਹੀ ਹੈ। ਲੱਭਿਆ ਤਾਂ ਕੀ? ਲੱਭਿਆ ਕੁਝ ਵੀ ਨਾ। ਐਵੇਂ ਉਖੜੇ ਕੁਹਾੜੇ ਮਾਰਨ ਵਾਲੀ ਗੱਲ ਹੀ ਹੋਈ। ਇਸ ਫੋਕਟ ਭਾਲਾ ਭਾਲੀ ਦਾ ਨਾਂ ਅੰਗਰੇਜ਼ੀ ਵਿਚ ਭਾਵੇਂ ਕੁਛ ਹੀ ਰੱਖੋ, ਉਸ ਦਾ ਤਰਜਮਾ ਓੜਕ ਤੁਸੀਂ ਚਿੱਤ ਦਾ ਮੈਦਾਨ ਹੀ ਕਰੋਗੇ, ਜੈਸਾ ਕਿ ਟੀਕਾਕਾਰ ਜੀ ਨੇ ਕੀਤਾ ਹੈ। ਇਹ ਚਿੱਤ ਦਾ ਮੈਦਾਨ ਮਹਿਜ਼ ਚਿਤਵਨੀਆਂ ਦਾ ਹੀ ਘਰ ਹੋਇਆ। ਪਏ ਚਿਤਵਨੀਆਂ ਚਿਤਵੀ ਜਾਓ ਅਤੇ ਚਿਤ ਚਿਤਵਨੀਆਂ ਨੂੰ ਮੁੜ ਘਿੜਕੇ ਇਨ੍ਹਾਂ ਚਿਤਵਨੀਆਂ ਦੇ ਨਿੱਜ ਘੜੇ ਹੋਏ ਮੈਦਾਨ ਵਿਚ ਹੀ ਹੇਠਾਂ ਉੱਤੇ ਘੁਮਾਈ ਕੁਦਾਈ ਫਿਰੋ। ਇਸ ਤੋਂ ਤੱਤ ਵਸਤੂ ਦੀ ਲਖਿਅਤਾ ਕੀ ਹੋਵੇਗੀ? ਕੁਛ ਵੀ ਨਹੀਂ। ਮਨ ਬੁੱਧ ਚਿਤ ਹੰਕਾਰ ਦੇ ਅੰਤਸ਼ਕਰਨੀ ਮੰਡਲ ਦੀਆਂ ਸੋਚਾਂ ਚਿਤਵਨੀਆਂ ਨੇ ਤਾਂ ਸ਼ੁਸ਼ਕ ਸੋਚ ਅਤੇ ਚਿਤਵਨੀਆਂ ਦੇ ਮੰਡਲੀ ਮੈਦਾਨ ਵਿਚ ਹੀ ਰਹਿਣਾ ਹੈ। ਇਸ ਸੋਚ ਮੰਡਲੀ ਮੈਦਾਨ ਵਿਚ ਫਿਰਦੇ ਫਿਰਦੇ ਕਈ ਚੀਜ਼ਾਂ ਵਿਚਾਰ ਮਨੁੱਖ ਨੂੰ ਉਥੋਂ ਲੱਭਦੀਆਂ ਜਾਪਦੀਆਂ, ਜੋ ਟੀਕਾਕਾਰ ਜੀ ਨੇ ਦੱਸੀਆਂ ਹਨ, ਉਹ ਚੀਜ਼ਾਂ ਭਲਾ ਹੋਰ ਕੀ ਹਨ? ਬਸ ਵਿਚਾਰਾਂ ਫੋਕੀਆਂ, ਜੈਸਾ ਕਿ ਉਹ ਆਪ ਹੀ ਬ੍ਰੈਕਟ ਪਾ ਕੇ ਦੱਸ ਗਏ ਹਨ। ਨਵੀਨ ਚੀਜ਼ਾਂ ਤਾਂ ਕੋਈ ਨਾ ਲੱਭੀਆਂ। ਆਪਣੇ ਮਨ ਦੇ ਸੰਕਲਪਾਂ ਦੇ ਖੁਦ ਸਾਖਤਾ ਮੰਡਲ ਮੈਦਾਨ ਵਿਚੋਂ ਮਨ ਦੀ ਘਾੜਤ ਤੋਂ ਉਪਰੀਆਂ ਜਾਂ ਉਪਰਲੀਆਂ ਅਜਰਬੀ ਵਿਚਾਰਾਂ ਮਈ ਚੀਜ਼ਾਂ ਹੋਰ ਕੁਛ ਨਹੀਂ ਲੱਭ ਸਕਦੀਆਂ। ਮਨ ਹੰਡੜੇ ਅਲਪਗ ਵਿਚਾਰਾਂ ਦੇ ਗੇੜਾਂ ਦੇ ਗੇੜ ਤੇ ਢੇਰਾਂ ਦੇ ਢੇਰ ਹੀ ਮੁੜ ਮੁੜ ਲੱਭਣਗੇ। ਇਦੋਂ ਅਗਾਹਾਂ ਵਿਚਾਰ ਗਹੀਰ ਟੀਕਾਕਾਰ ਜੀ ਲਿਖਦੇ ਹਨ, ਫੇਰ ਵਿਚਾਰ ਜ਼ਰਾ ਹੋਰ ਡੂੰਘੀ ਜਾਵੇ ਤਾਂ ਇਉਂ ਜਾਪਦਾ ਹੈ ਕਿ ਹੁਣ ਜੋ ਗੱਲਾਂ ਵਿਚਾਰ ਗੋਚਰੇ ਹੋ ਰਹੀਆਂ ਹਨ ਉਹ ਕੋਈ ਮੈਨੂੰ ਦੱਸ ਰਿਹਾ ਹੈ, ਮੈਂ ਸੁਣ ਰਿਹਾ ਹਾਂ। ਮਨੁੱਖ ਕਿਸੇ ਹੋਰ ਦੂਜੇ ਦੀਆਂ ਗੱਲਾਂ ਸੁਣਦਾ ਮਾਲੂਮ ਹੁੰਦਾ ਹੈ। ਭਲਾ ਅਗਲੀਆਂ ਪਿੱਛੇ ਦੱਸੀਆਂ ਡੂੰਘਾਈਆਂ ਤੋਂ ਹੋਰ ਡੂੰਘੀ ਵਿਚਾਰ ਕਿਤਨੀ ਕੁ ਗਾਹਾਂ ਜਾਊਗੀ? ਕਿਤਨੀ ਕੁ ਹੋਰ ਡੂੰਘੀ ਜਾ ਸਕਦੀ ਹੈ ਅਤੇ ਕਿਸ ਸ਼ਕਤੀ ਦੇ ਬਲ ਨਾਲ ਜਾ ਸਕਦੀ ਹੈ? ਉਸੇ ਵਿਚਾਰ ਸ਼ਕਤੀ ਦੇ ਬਲ ਨਾਲ। ਉਹ ਮਨ ਅਤੇ ਉਹ ਵਿਚਾਰ ਸ਼ਕਤੀ ਵਿਲੱਖਣ ਸ਼ਕਤੀ ਵਾਲੀ ਵਿਚਾਰ ਕਿੱਥੋਂ ਆਵੇਗੀ? ਆਪੇ ਹੀ ਉਪਰੋਂ ਉਤਰੇਗੀ? ਪਰ ਮਨ ਦੀ ਵਿਚਾਰ ਸ਼ਕਤੀ ਦੇ ਬਲ ਨਾਲ ਜੋ ਕੁਛ ਉਪਰੋਂ ਉਤਰੇਗਾ ਸੋ ਆਪਣੇ ਹੀ ਮਨ ਮਗਜ਼ ਜਾਂ ਜ਼ਿਹਨੀ ਇੰਟਲੈਕਚੁਅਲੀ ਦਿਮਾਗ ਵਿਚੋਂ ਹੀ ਉਤਰੇਗਾ। ਆਪਣੇ ਹੀ ਦਿਲ ਦਿਮਾਗ ਦੀਆਂ ਡੂੰਘਾਈਆਂ, ਅਤ ਗਹਿਰੀਆਂ ਤੋਂ ਗਹਿਰੀਆਂ ਗਹਿਰਾਈਆਂ, ਡੂੰਘੀਆਂ ਤੋਂ ਡੂੰਘੀਆਂ ਡੂੰਘਾਈਆਂ ਵਿਚੋਂ ਜਦ ਜੋ ਕੁਝ ਵੀ ਉਤਰਨੇ ਨਿਕਲਨੇ ਹਨ ਤਾਂ ਉਹ ਮਨ ਦੇ ਨਿੱਜ ਕਲਪਤ ਖਿਆਲ ਆਈਡੀਆਜ਼ ਹੀ ਉਤਰਨੇ ਨਿਕਲਨੇ ਹਨ। ਵਿਚਾਰ ਦੀਆਂ ਹੋਰ ਡੂੰਘੀਆਂ ਉਡਾਰੀਆਂ ਵਿਚ ਪਰਵਾਜ਼ ਕਰਕੇ ਉਹ ਜਿਹੜਾ ਮਨ ਪੰਖੜੂ ਪੰਛੀ ਉਡਾਰੂ ਨੂੰ ਟੀਕਾਕਾਰ ਦੇ ਲਫ਼ਜ਼ਾਂ ਵਿਚ ਇਉਂ ਜਾਪਦਾ ਹੈ ਕਿ ਹੁਣ ਜੋ ਗੱਲਾਂ ਵਿਚਾਰ ਗੋਚਰੇ ਹੋ ਰਹੀਆਂ ਹਨ ਉਹ ਕੋਈ ਮੈਨੂੰ ਦੱਸ ਰਿਹਾ ਹੈ, ਜੋ ਮੈਂ ਸੁਣਦਾ ਹਾਂ ਮਨੁੱਖ ਕਿਸੇ ਹੋਰ ਦੂਜੇ ਦੀਆਂ ਗੱਲਾਂ ਸੁਣਦਾ ਮਲੂਮ ਹੁੰਦਾ ਹੈ। ਇਹ ਉਸ ਦੀਆਂ ਚਿੱਤ ਬਿਰਤੀਆਂ ਦਾ ਕਿਆਸੀ ਧੂਏ ਦਾ ਰਚਿਆ ਹੋਇਆ ਪਹਾੜ, ਕੇਵਲ ਭਰਮ ਭੁਲਾਵਾ, ਮੀਅਰ ਹੈਲੂਸੀਨੇਸ਼ਨ ਹੀ ਹੁੰਦਾ ਹੈ। ਜਾਪਦਾ ਅਤੇ ਮਲੂਮ ਹੁੰਦਾ ਪਦਾਂ ਦਾ ਵਰਤਣਾ ਹੀ ਦੱਸਦਾ ਹੈ ਕਿ ਐਸਾ ਜਾਪਦਾ ਅਤੇ ਮਲੂਮ ਹੋਣਾ ਐਵੇਂ ਮਨ ਦੇ ਵਿਚਾਰਾਂ ਦੀ ਖਿਆਲੀ ਦੌੜ ਵਾਲਾ ਖਬਤ ਹੀ ਹੁੰਦਾ ਹੈ, ਭਾਵੇਂ ਕਿੰਨਾ ਹੀ ਡੂੰਘਾ ਕਿਉਂ ਨਾ ਹੋਵੇ। ਜਿੰਨਾ ਡੂੰਘਾ ਖਿਆਲ ਉਤਨਾ ਹੀ ਡੂੰਘਾ ਖਬਤ ਅਤੇ ਖਬਤੀ ਹੈਲੂਸੀਨੇਸ਼ਨ। ਬਸ ਮਨ ਮਨ ਨਾਲ ਹੀ ਗੱਲਾਂ ਕਰਦਾ ਹੁੰਦਾ ਹੈ, ਖਿਆਲ ਖਬਤ ਦੁਆਰਾ ਆਪੇ ਕੀਤੀਆਂ ਆਪਣੀਆਂ ਗੱਲਾਂ ਹੀ ਆਪ ਸੁਣਦਾ ਹੈ। ਵਿਚਾਰ ਗੋਚਰੇ ਹੋ ਰਹੀਆਂ ਗੱਲਾਂ ਆਪੋ ਥੋੜੋ ਹੋ ਰਹੀਆਂ ਹੁੰਦੀਆਂ ਹਨ, ਜਾਂ ਹੋਰ ਉਪਰੋਂ ਥੋੜੋ ਉਤਰ ਰਹੀਆਂ ਹੁੰਦੀਆਂ ਹਨ, ਜਾਂ ਹੋਰ ਕੋਈ ਥੋੜੋ ਕਰ ਰਿਹਾ ਹੁੰਦਾ ਹੈ। ਜਿਸ ਮਨ ਨੇ ਹੀ ਮੁੱਢ ਵਿਚ ਵਿਚਾਰ ਦਾ ਛੇੜ ਛੇੜਿਆ ਸੀ, ਉਹ ਮਨ ਮੁੜ ਮੁੜ ਆਪਣੀਆਂ ਵਿਚਾਰਾਂ ਵਿਚਾਰ ਗੋਚਰੇ ਕਰ ਰਿਹਾ ਹੁੰਦਾ ਹੈ ਅਤੇ ਉਹ ਹੀ ਵਿਚਾਰਾਂ ਨੂੰ ਸੁਣ ਰਿਹਾ ਹੁੰਦਾ ਹੈ। ਮਨ ਆਪਣੇ ਦਾਇਰੇ ਤੋਂ ਅਗੋਚਰ ਗੱਲਾਂ ਨਹੀਂ ਕਰ ਸਕਦਾ, ਨਾ ਸੁਣ ਸਕਦਾ ਹੈ ਅਤੇ ਹੋਰ ਕਿਸੇ ਦੂਜੇ ਦੀ ਮਜ਼ਾਲ ਨਹੀਂ ਕਿ ਮਨ ਦੇ ਮੰਡਲ ਵਿਚ ਵੜ ਸਕੇ, ਜਦੋਂ ਕਿ ਇਕ ਇਕੱਲਾ ਉਹ ਆਪੋ ਆਪ ਹੀ ਵਿਚਾਰ ਕਰ ਰਿਹਾ ਹੁੰਦਾ ਹੈ। ਦੂਜੇ ਤਾਂ ਕਿਸੇ ਨਾਲ ਵਿਚਾਰ ਹੀ ਨਹੀਂ ਹੋ ਰਹੀ ਹੁੰਦੀ, ਇਹ ਤਾਂ ਉਹ ਪਹਿਲਾਂ ਹੀ ਲਿਖ ਚੁੱਕੇ ਹਨ ਕਿ ਉਸ ਸੋਚ ਵਿਚਾਰ ਦਾ ਵਰਣਨ ਹੋ ਰਿਹਾ ਹੈ, ਜਦੋਂ ਕਿ ਆਦਮੀ ਕਿਸੇ ਗੂੜੀ ਸੋਚ ਵਿਚ ਪਿਆ ਹੁੰਦਾ ਹੈ। ਸੋ ਉਥੇ ਆਪ ਤੋਂ ਬਾਹਰੀ ਕਿਸੇ ਹੋਰ ਵਿਚਾਰ ਸ਼ਕਤੀ ਜਾਂ ਆਪ ਤੋਂ ਛੁੱਟ ਹੋਰ ਕਿਸੇ ਵਿਚਾਰਵਾਨ ਨਾਲ ਵਿਚਾਰਾਂ ਦਾ ਵਟਾਂਦਰਾ ਹੀ ਨਹੀਂ ਹੋ ਰਿਹਾ ਹੁੰਦਾ। ਤਾਂ ਇਹ ਗੱਲ ਕਿਵੇਂ ਸਿੱਧ ਹੋ ਸਕਦੀ ਹੈ ਕਿ ਮਨੁੱਖ ਕਿਸੇ ਹੋਰ ਦੂਜੇ ਦੀਆਂ ਗੱਲਾਂ ਸੁਣ ਸਕਦਾ ਹੈ? ਹਾਂ, ਸੁਣਦਾ ਮਲੂਮ ਹੁੰਦਾ ਵਾਲਾ ਹੈਲੂਸੀਨੇਸ਼ਨ ਭਰਮ ਭੁਲਾਵਾ ਜ਼ਰੂਰ ਵਰਤਦਾ ਹੋ, ਜੈਸਾ ਕਿ ਕੰਨਾਂ ਵਿਚ ਉਂਗਲਾਂ ਦੇ ਕੇ ਘੂੰ ਘੂੰ ਹੁੰਦੀ ਸੁਣੀਂਦੀ ਆਵਾਜ਼ ਨੂੰ ਹੈਲੂਸੀਨੇਸ਼ਨੀਏ ਆਦਮੀ, ਰਾਧਾ ਸਵਾਮੀ ਆਦਿਕ ਅਨਹਦ ਸ਼ਬਦ ਸੁਣਦੇ ਹੀ ਦੱਸਣ ਲੱਗ ਪੈਂਦੇ ਹਨ। ਸੁਣਦਾ ਉਨ੍ਹਾਂ ਨੂੰ ਕੁਛ ਨਹੀਂ। ਸੋਈ ਚਕਮਾ ਇਨ੍ਹਾਂ ਮੈਡੀਟੇਟਰਾਂ ਸੋਚਕਾਂ ਦਾ ਮਨ ਇਨ੍ਹਾਂ ਨੂੰ ਦਿੰਦਾ ਹੈ। ਇਨ੍ਹਾਂ ਹੈਲੂਸੀਨੇਟਰੀ ਗੱਲਾਂ ਦੇ ਪਰਤਾਵਾ ਕਰਕੇ ਵੇਖਣ ਦੀ ਕੀ ਲੋੜ ਹੈ? ਇਸ ਆਪ ਹੁਦਰੇ ਮਨ ਮਗਜ਼ੌਲੇ ਮੈਡੀਟੇਸ਼ਨ ਨੂੰ ਕਰ ਕਰ ਅਨੇਕਾਂ ਯੋਗੀ ਜਪੀ ਤਪੀ ਰਿਸ਼ੀ ਮੁਨੀ ਹਾਰ ਹੰਬ ਚੁੱਕੇ ਹਨ। ਉਨ੍ਹਾਂ ਦਾ ਬਣਿਆ ਕੁਛ ਨਹੀਂ, ਇਸ ਥਾਂ ਸਰਿਆ ਕੁਛ ਨਹੀਂ। ਮਨ ਮੈਡੀਟੇਸ਼ਨ ਏ ਯੋਗ ਅਤੇ ਵੇਦ ਪੁਰਾਣ ਦੇ ਜਪ ਤਪ ਸੰਜਮ ਆਦਿਕ ਪ੍ਰਕਾਰ ਦੇ ਮਾਨੁਕਤ ਸਮਾਧੀਆਂ ਲਾਉਣ ਵਾਲੇ ਉਪਾਉ ਤਰਲੇ ਨਾਮ ਦੀ ਟੇਕ ਤੋਂ ਬਿਹੂਣ ਸਭ ਬਿਰਥੇ ਹੀ ਹਨ, ਯਥਾ ਸ੍ਰੀ ਦਸ਼ਮੇਸ਼ ਵਾਕ ਵੇਦ ਪੁਰਾਨ ਕਿਤੇਬ ਕੁਰਾਨ ਅਭੇਦ ਨਿਰਪਾਨ ਸਭੈ ਪਚਹਾਰੇ ਭੇਦ ਨ ਪਾਏ ਸਕਿਓ ਅਨਭੇਦ ਕੋ ਖੇਦਤ ਹੈ ਅਨਛੇਦ ਪੁਕਾਰੇ ਅਕਾਲ ਉਸਤਤ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਤਥਾ ਜਛ ਬੁਜੰਗ ਸੁਦਾਨਵ ਦੇਵ ਅਭੇਵ ਤੁਮੈ ਸਭ ਹੀ ਕਰ ਧਿਆਵੈ ਭੂਮ ਅਕਾਸ ਪਤਾਲ ਰਸਾਤਲ ਜਛ ਬੁਜੰਗ ਸਭੈ ਸਿਰ ਨਿਆਵੈ ਪਾਏ ਸਕੈ ਨਹੀਂ ਪਾਰ ਪ੍ਰਭਾਹੁ ਕੋ ਨੇਤ ਹੀ ਨੇਤ ਹੈ ਭੇਦ ਬਤਾਵੈ ਖੋਜ ਥਕੇ ਸਭ ਹੀ ਖੁਜਿਆ ਸੁਰ ਹਾਰ ਪਰੇ ਹਰ ਹਾਥ ਨ ਆਵੈ ਨਾਰਦ ਸੇ ਚਤੁਰਾਨੰਦ ਸੇ ਰੁਮ ਨਾਰਿਕ ਸੇ ਸਭੂ ਮਿਲ ਗਾਇਓ ਵੇਦ ਕਤੇਬ ਨ ਭੇਦ ਲਖਿਓ ਸਭ ਹਾਰ ਪਰੇ ਹਰ ਹਾਥ ਨ ਆਇਓ ਤਵ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਬੇਦ ਕਤੇਬ ਨ ਭੇਦ ਲਹਿਓ ਤਹ ਸਿੱਧ ਸਮਾਦ ਸਭੈ ਕਰ ਹਾਰੇ ਸਿਮ੍ਰਿਤ ਸ਼ਾਸਤਰ ਬੇਦ ਸਭੈ ਬਹੁ ਭਾਂਤ ਪੁਰਾਨ ਵਿਚਾਰ ਵਿਚਾਰੇ ਸਵਈਏ ਜਾਗਤ ਜੋਤ ਪਾਤਸ਼ਾਹੀ ਦਸਵੀਂ ਸੋਧ ਹਾਰੇ ਦੇਵਤਾ ਬਿਰੋਧ ਹਾਰੇ ਦਾਨੋ ਬੜੇ ਬੋਧ ਹਾਰੇ ਬੋਧਕ ਪਰ ਬੋਧ ਹਾਰੇ ਜਾਪਸੀ ਕਸ ਹਾਰੇ ਚੰਦਨ ਲਗਾਏ ਹਾਰੇ ਚੋਆ ਚਾਰ ਪੂਜ ਹਾਰੇ ਪਾਹਨ ਚੜਾਏ ਹਾਰੇ ਲਾਪਸੀ ਗਾਂ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ ਹਾਰੇ ਭੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਭ ਪਚ ਹਾਰੇ ਪੰਡਿਤ ਤਪੰਤ ਹਾਰੇ ਤਾਪਸੀ ਅਕਾਲ ਉਸਤਤ ਕਵਿਤ ਪਾਤਸ਼ਾਹੀ ਦਸਵੀਂ ਅਕਾਲ ਪੁਰਖ ਪਰ ਧਿਆਨ ਦਾ ਟਿਕਣਾ। ਇਸ ਮਨੁੱਖਤ ਮੈਡੀਟੇਸ਼ਨ ਦੁਆਰਾ ਅਕਾਲ ਪੁਰਖ ਤੇ ਧਿਆਨ ਟਿਕ ਹੀ ਨਹੀਂ ਸਕਦਾ, ਪਰ ਸਾਡੇ ਟੀਕਾਕਾਰ ਐਵੇਂ ਹੀ ਆਪਣੀ ਫਰਜ਼ੀ ਦਲੀਲ ਕਾਇਮ ਕਰ ਲੈਂਦੇ ਹਨ। ਭਗਤ ਜਨ ਜਦ ਧਿਆਨ ਆਪਣਾ ਅਕਾਲ ਪੁਰਖ ਤੇ ਟਿਕਾ ਕੇ ਸੁੰਦਰਤਾ ਵਿਚ ਲੈ ਜਾਂਦੇ ਹਨ ਤੇ ਇੰਦਰੇ ਹੋਰ ਵਿਸ਼ਿਆਂ ਵੱਲ ਦੌੜਨੋਂ ਹਟ ਜਾਂਦੇ ਹਨ। ਚਿੱਤ ਦੇ ਉਸ ਸਥਾਨ ਦਾ ਨਾਂ ਦਸਮ ਦੁਆਰ ਜਾਂ ਗਗਨ ਹੈ। ਜਦੋਂ ਭਗਤ ਜਨ ਇਸ ਦਸਮ ਦੁਆਰ ਵਿਚ ਜਾਂਦੇ ਹਨ ਤੇ ਜਦ ਨੈ ਯੋਗ ਅਤਿ ਸਮੀਪੀ ਹੋ ਜਾਂਦਾ ਹੈ, ਜੋ ਕੁਛ ਉਥੋਂ ਉਹ ਸੁਣਦੇ ਹਨ ਉਹ ਨਾਮ ਦਾ ਸੁਣਨਾ ਹੈ। ਨਾਮ ਅਭਿਆਸ ਦੀ ਕਮਾਈ ਰੂਪੀ ਸਹਾਇਤਾ ਬਿਨਾਂ ਫੋਕਾ ਯੋਗ ਗਿਆਨ ਧਿਆਨ ਕਿਸੇ ਲੇਖੇ ਨਹੀਂ, ਨਾ ਹੀ ਇਸ ਬਿਦ ਲਿਵ ਲੱਗ ਸਕਦੀ ਹੈ, ਨਾ ਹੀ ਸਮਾਧੀ ਜੁੜ ਸਕਦੀ ਹੈ, ਅਤੇ ਨਾ ਹੀ ਨਾਮ ਅਭਿਆਸ ਰੂਪੀ ਅਤੁੱਟ ਭਗਤ ਕਮਾਈ ਬਿਹੂਣ ਦਸਮ ਦੁਆਰ ਦੀ ਪ੍ਰਾਪਤੀ ਹੋ ਸਕਦੀ ਹੈ, ਅਤੇ ਨਾ ਹੀ ਮਨ ਦੇ ਇੰਦਰੇ ਵਿਸ਼ਿਆਂ ਵੱਲ ਧਾਮਣੋਂ ਰੁਕ ਸਕਦੇ ਹਨ। ਅਕਾਲ ਪੁਰਖ ਉਪਰ ਧਿਆਨ ਤਾਂ ਕੀ ਟਿਕ ਸਕਣਾ ਸੀ ਅਤੇ ਸਮੀਪੀ ਨੈ ਯੋਗ ਤਾਂ ਕੀ ਪ੍ਰਾਪਤ ਹੋ ਸਕਣਾ ਸੀ। ਇਹ ਗੁਰਮਤ ਨਾਮ ਅਭਿਆਸ ਕਮਾਈ ਦੇ ਵਿਸ਼ੇ ਵਿਚ ਪਿੱਛੇ ਭਲੀ ਪ੍ਰਕਾਰ ਸਿੱਧ ਹੋ ਚੁੱਕਾ ਹੈ ਅਤੇ ਅਨੇਕਾਂ ਹੀ ਗੁਰ ਪ੍ਰਮਾਣ ਇਸ ਪ੍ਰਥਾਏ ਦਿੱਤੇ ਜਾ ਚੁੱਕੇ ਹਨ। ਜੇ ਆਪੋ ਹੀ ਮਨ ਉਕਤ ਧਿਆਨ ਸਮਾਧੀਆਂ ਦੁਆਰਾ ਇੰਦਰੇ ਵਿਸ਼ਿਆਂ ਵੱਲੋਂ ਦੌੜਨੋਂ ਰੁਕ ਜਾਣ, ਜੇ ਮਨ ਉਕਤੀ ਮੈਡੀਟੇਸ਼ਨ ਦੁਆਰਾ ਆਪੋ ਹੀ ਧਿਆਨ ਲਿਵਤਾਰਾਂ ਜੁੜ ਜਾਣ ਅਤੇ ਦਸਮ ਦੁਆਰ ਦੀ ਪ੍ਰਾਪਤੀ ਇਸ ਮੈਡੀਟੇਸ਼ਨੀ ਮਨ ਉਕਤ ਸੋਚ ਵਿਚਾਰਦੀਆਂ ਡੂੰਘਾਈਆਂ ਤੇ ਡੂੰਘਾਈਆਂ ਉਡਾਰੀਆਂ ਦੁਆਰਾ ਮੁਮਕਿਨ ਹੋ ਸਕੇ, ਤਾਂ ਫਿਰ ਨਾਮ ਜਪਣ ਦੀ ਲੋੜ ਹੀ ਕੀ ਰਹਿ ਗਈ। ਪ੍ਰੰਤੂ ਸਮਗਰ ਗੁਰਬਾਣੀ ਨੇ ਗੁਰਮਤ ਜਗਿਆਸੂ ਨੂੰ ਇਹੋ ਦ੍ਰਿੜਾਇਆ ਹੈ ਕਿ ਨਾਮ ਅਭਿਆਸ ਕਮਾਈ ਬਿਨਾਂ ਨਾ ਹੀ ਇੰਦਰੇ ਦਮਨ ਹੋ ਸਕਦੇ ਹਨ, ਨਾ ਹੀ ਦਸਮ ਦੁਆਰ ਗਗਨ ਪ੍ਰਾਪਤ ਹੋ ਸਕਦਾ ਹੈ, ਨਾ ਹੀ ਅਕਾਲ ਪੁਰਖ ਦੇ ਸਮੀਪੀ ਦਰਸ਼ਨ ਮੇਲੇ ਸੰਭਵ ਹੋ ਸਕਦੇ ਹਨ। ਨਾਮ ਦੀ ਕਮਾਈ ਦੁਆਰਾ ਹੀ ਨਾਮੀ ਅਕਾਲ ਪੁਰਖ ਦੀ ਦਰਸ਼ਨ ਪ੍ਰਾਪਤੀ ਹੋਣੀ ਸੰਭਵ ਹੈ। ਪਰ ਟੀਕਾਕਾਰ ਜੀ ਦੀ ਉਕਤ ਜੁਗਤੀ ਫਿਲਾਸਫੀ ਇਸ ਨਾਮ ਦੀ ਸੁੰਦਕ ਉਦੋਂ ਸੁਣਾਉਂਦੀ ਹੈ ਜਦੋਂ ਕਿ ਪ੍ਰਾਪਤੀ ਹੋ ਚੁੱਕੀ ਹੋਵੇ। ਇਸ ਟੀਕਾਕਾਰ ਦੀ ਫਿਲਾਸਫੀ ਗੁਰਮਤ ਨਾਮ ਦੀਆਂ ਅਭਿਆਸ ਕਮਾਈਆਂ ਵਾਲਾ ਗੁਰਮਤ ਆਦਰਸ਼ੀ ਅਸੂਲ ਉੱਕਾ ਹੀ ਨਹੀਂ ਮੰਨਦੀ ਅਤੇ ਮਨ ਉਕਤ ਮੈਡੀਟੇਸ਼ਨੀ ਭਗਤ ਦਾ ਪ੍ਰਤਿਪਾਦਨ ਕਰਦੀ ਕਰਾਉਂਦੀ ਹੈ ਜੋ ਗੁਰਮਤ ਦੇ ਬਿਲਕੁਲ ਉਲਟ ਹੈ। ਗੁਰਮਤ ਕਸੌਟੀ ਦੁਆਰਾ ਮਨ ਉਕਤ ਸੋਚ ਵਿਚਾਰ ਮਈ ਮੈਡੀਟੇਸ਼ਨੀ ਭਗਤੀਆਂ ਦਾ ਗੁਰਮਤ ਅੰਦਰ ਉੱਕਾ ਹੀ ਵਿਧਾਨ ਨਹੀਂ। ਟੀਕਾਕਾਰ ਜੀ ਦੀ ਪਿੱਛੇ ਦੱਸੀ ਲਿਖਤ ਅਨੁਸਾਰ ਪਰਮਾਰਥ ਪਾਂਧੀ ਦੇ ਜਗਿਆਸੂ ਨੂੰ ਅਭਿਆਸ ਰੂਪੀ ਭਗਤ ਕਮਾਈ ਕਰਨ ਦੀ ਉੱਕੀ ਹੀ ਲੋੜ ਨਹੀਂ। ਉਹ ਮਹਿਜ਼ ਅਨਮਤੀ ਅਤੇ ਵਿਸ਼ੇਸ਼ ਕਰ ਯੋਗ ਸ਼ਾਸਤਰਮਈ ਉਕਤੀਆਂ ਯੁਕਤੀਆਂ ਵਾਲੇ ਮੈਡੀਟੇਸ਼ਨ ਦੀਆਂ ਖਲਜਗਣ ਕਮਾਈਆਂ ਗੁਰਮਤ ਜਗਿਆਸੂ ਲਈ ਜ਼ਰੂਰੀ ਸਮਝਦੇ ਪ੍ਰਤੀਤ ਹੁੰਦੇ ਹਨ। ਨਾਮ ਦਾ ਸੁਣਨਾ। ਜਿਸ ਨਾਮ ਦੀ ਰਸ ਜੋਤ ਵਿਗਾਸੀ ਅਨਹਦ ਧੁਨੀ ਨੂੰ ਗੁਰਮਤ ਗਿਆਨ ਨੂੰ ਨਾਮ ਦੀਆਂ ਅਤੁੱਟ ਅਭਿਆਸ ਕਮਾਈਆਂ ਕਰਕੇ ਸੁਣਨਾ ਹੈ, ਉਸ ਨੂੰ ਉਹ ਐਵੇਂ ਆਨਮਤ ਕੁਫਕੜੀ ਗੱਲਾਂ ਬਾਤਾਂ ਨਾਲ ਹੀ ਸੁਣਦਾ ਦੱਸਦੇ ਹਨ। ਸੁਣਿਆ ਦੀਆਂ ਪੌੜੀਆਂ ਦੇ ਟੀਕਾਕਰਨ ਤੋਂ ਪਹਿਲਾਂ ਜੋ ਕੁਛ ਉਨ੍ਹਾਂ ਨਾਮ ਦੇ ਸੁਣਨ ਬਾਬਤ ਦੀ ਬਾਚੇ ਵਿਚ ਲਿਖਿਆ ਹੈ ਉਹ ਆਪਣੇ ਇਸੇ ਮਨ ਮੰਨੇ ਸਿਧਾਂਤ ਨੂੰ ਸਿੱਧ ਕਰਨ ਲਈ ਹੀ ਲਿਖਿਆ ਹੈ ਕਿ ਨਾਮ ਦਸਮ ਦੁਆਰ ਵਿਚ ਜਾ ਕੇ ਹੀ ਸੁਣੀਦਾ ਹੈ। ਇਸ ਅਵਸਥਾ ਪ੍ਰਾਪਤ ਹੋਈ ਤੋਂ ਪਹਿਲਾਂ ਨਾਮ ਦਾ ਸੁਣਨਾ ਕੋਈ ਚੀਜ਼ ਨਹੀਂ। ਟੀਕਾਕਾਰ ਦਾ ਇਹ ਸਿਧਾਂਤ ਗੁਰਮਤ ਸਿਧਾਂਤ ਤੋਂ ਉਲਟ ਹੈ। ਕੈਸੇ ਮੁਗਾਲਤੇ ਵਾਲੀ ਗੱਲ ਹੈ ਕਿ ਜਿਸ ਨਾਮ ਨੂੰ ਗੁਰਮਤ ਕੇਵਲ ਗੁਰਮਤ ਹੀ ਪ੍ਰਤਿਪਾਦਨ ਕਰਾ ਸਕਦੀ ਹੈ, ਉਸ ਨਾਮ ਨੂੰ ਟੀਕਾਕਾਰ ਦੇ ਖਿਆਲ ਵਿਚ ਅਨਮਤੀ ਵਿਚਾਰ ਅਤੇ ਉਸਦੇ ਮਨਪੁੜੀ ਅਨਮਤੀ ਮੈਡੀਟੇਸ਼ਨ ਦਾ ਅਭਿਆਸ ਹੀ ਦਸਮ ਦੁਆਰ ਵਿਖੇ ਦਰਸਾ ਸਕਦਾ ਹੈ। ਪ੍ਰਤੀਤ ਹੁੰਦਾ ਹੈ ਕਿ ਟੀਕਾਕਾਰ ਜੀ ਨੂੰ ਗੁਰਮਤ ਨਾਮ ਅਤੇ ਨਾਮ ਦੇ ਅਭਿਆਸ ਉੱਤੇ ਭਰੋਸਾ ਹੀ ਨਹੀਂ। ਉਨ੍ਹਾਂ ਦੀ ਦ੍ਰਿੜਤਾ ਤਾਂ ਕੀ ਹੋਣੀ ਸੀ, ਨਾ ਹੀ ਉਨ੍ਹਾਂ ਨੇ ਅਨਮਤੀ ਯੋਗ ਸਾਧਨ ਆਦਿਕ ਮੈਡੀਟੇਸ਼ਨ ਹੀ ਸਾਧੇ ਹਨ। ਐਵੇਂ ਸੁਣੀਆਂ ਸੁਣਾਈਆਂ ਗੱਲਾਂ ਕਰ ਕਰ ਆਪਣਾ ਤੇ ਦੂਜਿਆਂ ਦਾ ਚਿੱਤ ਪਰਚਾਉਂਦੇ ਹਨ ਅਤੇ ਆਪਣੇ ਮਨੋਕਤ ਨਿਰਾਲੇ ਮੈਡੀਟੇਸ਼ਨ ਯੋਗ ਦੇ ਮਸਲੇ ਦੀ ਚਮੇੜ ਗੁਰਮਤ ਸਿਧਾਂਤ ਨਾਲ ਵੀ ਚਮੇੜਦੇ ਹਨ। ਨਾਲੇ ਸੁਣਨ ਲਈ ਟੀਕਾਕਾਰ ਜੀ ਦੇ ਖਿਆਲ ਅਨੁਸਾਰ ਹਰ ਜਗਿਆਸੂ ਨੂੰ ਟੀਕਾਕਾਰ ਦੇ ਦਰਸਾਏ ਨਵੀਨ ਮੁਰਾਕਬੇ ਵਿਚ ਜਾਣ ਦੀ ਅਵਸ਼ ਲੋੜ ਹੈ। ਸੁਣਿਆ ਦੀ ਪਹਿਲੀ ਪੌੜੀ ਅਰਥਾਤ ਜਪਜੀ ਸਾਹਿਬ ਦੀ ਅੱਠਵੀਂ ਪੌੜੀ ਦਾ ਟੀਕਾ ਕਰਦੇ ਹੋਏ ਟੀਕਾਕਾਰ ਜੀ ਇਉਂ ਲਿਖਦੇ ਹਨ, ਗੁਰੂ ਜੀ ਕਹਿੰਦੇ ਹਨ ਕਿ ਹੱਠ ਯੋਗ ਕਰਕੇ ਲੋਕੀ ਸਿੱਧ ਬਣਦੇ ਹਨ, ਪੀਰ ਸਦਾਉਂਦੇ ਹਨ, ਦੇਵਤੇ ਤੇ ਨਾਥ ਆਪਣਾ ਨਾਮ ਰੱਖਦੇ ਹਨ, ਨਾਮ ਦੇ ਸੁਣਨ ਕਰਕੇ ਇਹ ਆਤਮਕ ਪਦਵੀਆਂ ਸਹਿਜੇ ਹੀ ਮਿਲ ਜਾਂਦੀਆਂ ਹਨ। ਪਰ ਟੀਕਾਕਾਰ ਜੀ ਜ਼ਰਾ ਕਿਰਪਾ ਕਰਕੇ ਦੱਸਣ ਕਿ ਨਾਮ ਸੁਣਨ ਲਈ ਕਿਹੜਾ ਯੋਗ ਕਮਾਉਣਾ ਉਨ੍ਹਾਂ ਨੇ ਦੱਸਿਆ ਹੈ, ਉਸ ਯੋਗ ਦਾ ਨਾਂ ਕੀ ਰੱਖਿਆ ਜਾਏ ਜਾਂ ਕੀ ਰੱਖਿਆ ਹੋਇਆ ਉਨ੍ਹਾਂ ਵੱਲੋਂ ਸਮਝਿਆ ਜਾਏ, ਉਹ ਉਸ ਯੋਗ ਨੂੰ ਕਿਹੜਾ ਯੋਗ ਦੱਸਣਗੇ ਜਿਸ ਦੇ ਕਮਾਵਣ ਕਰਕੇ ਉਹ ਸੁਣਿਆ ਦੀਆਂ ਪੌੜੀਆਂ ਦੇ ਟੀਕੇ ਦੇ ਮੁੱਖ ਬੰਦ ਵਿਚ ਨਾਮ ਦਾ ਸੁਣ ਸਕਣਾ, ਦਸਵੇਂ ਦੁਆਰ ਵਿਚ ਸੁਣ ਸਕਣਾ ਉਨ੍ਹਾਂ ਸੰਭਵ ਜਾਣਿਆ। ਲੋਕੀ ਸਿੱਧ ਬਣਨ ਲਈ, ਪੀਰ ਸਦਾਵਣ ਲਈ, ਦੇਵਤੇ ਤੇ ਨਾਥ ਆਪਣਾ ਨਾਮ ਰੱਖਣ ਲਈ ਜਿਹੜਾ ਯੋਗ ਕਮਾਉਂਦੇ ਹਨ ਉਸਦਾ ਨਾਂ ਤੇ ਹੋਇਆ ਟੀਕਾਕਾਰ ਦੇ ਦੱਸਣ ਮੁਜਬ ਹੱਠ ਯੋਗ। ਪਰ ਜਿਹੜਾ ਯੋਗ ਕਮਾਉਣਾ ਨਾਮ ਦੇ ਸੁਣਨ ਲਈ ਨਿਰੂਪਣ ਕਰਾਇਆ ਹੈ, ਉਸ ਯੋਗ ਨੂੰ ਉਹ ਕੀ ਨਾਮ ਦੇਣਗੇ? ਕੀ ਇਹ ਉਨ੍ਹਾਂ ਦਾ ਦੱਸਿਆ ਯੋਗ ਲੋਕਾਂ ਦੇ ਉਸ ਹੱਠ ਯੋਗ ਤੋਂ ਨਿਰਾਲਾ ਜਾਂ ਸੁਖਾਲਾ ਹੈ? ਜੇ ਨਿਰਾਲਾ ਤੇ ਸੁਖਾਲਾ ਹੈ ਤਾਂ ਉਨ੍ਹਾਂ ਨੂੰ ਇਸ ਆਪਣੇ ਨਿਰਾਲੇ ਸੁਖਾਲੇ ਯੋਗ ਨੂੰ ਲੁਕਾ ਕੇ ਰੱਖਣਾ ਨਹੀਂ ਪਏਗਾ, ਅਵਸ਼ ਇਸ ਦਾ ਵਿਸਥਾਰ ਸਹਿਤ ਨਿਰਣਾ ਕਰਨਾ ਪਏਗਾ। ਪਰ ਉਨ੍ਹਾਂ ਨੇ ਇਸ ਸਬੰਧੀ ਕੋਈ ਰੋਸ਼ਨੀ ਨਹੀਂ ਪਾਈ। ਇਸ ਅੱਠਵੀਂ ਪੌੜੀ ਦੀਆਂ ਪੰਕਤੀਆਂ ਦਾ ਟੀਕਾ ਕਰਦੇ ਹੋਏ ਇਉਂ ਲਿਖਦੇ ਹਨ, ਨਾਮ ਅਜਿਹੀ ਸ਼ਕਤੀ ਵਾਲੀ ਚੀਜ਼ ਹੈ ਕਿ ਉਹਦੇ ਸੁਣਨ ਕਰਕੇ ਹੀ ਧਰਤੀ, ਉਹਦੇ ਧਾਰਨ ਵਾਲਾ ਧੌਲ ਅਰਥਾਤ ਆਸਰਾ, ਆਕਾਸ਼ ਦੀਪ ਸਾਰੇ ਲੋਕ ਤੇ ਪਤਾਲ ਹਸਤੀ ਵਿਚ ਆਏ ਹਨ। ਜੇ ਟੀਕਾਕਾਰ ਜੀ ਪਹਿਲੀ ਪੰਕਤੀ ਦੇ ਵੀ ਇਹੋ ਜਿਹੇ ਅਰਥ ਕਰ ਦਿੰਦੇ ਤਾਂ ਸਗੋਂ ਚੰਗਾ ਸੀ। ਤਿਹਾਂ ਪੰਕਤੀਆਂ ਦੇ ਅਰਥਾਂ ਦੀ ਇਕ ਅਵਸਥਾ ਤਾਂ ਹੋ ਜਾਂਦੀ ਤੇ ਸੁਖਾਲਾ ਹੀ ਅਰਥ ਬਣ ਜਾਂਦਾ। ਜਿਵੇਂ ਦੂਜੀ ਤੇ ਤੀਜੀ ਪੰਕਤੀ ਵਿਚ ਟੀਕਾਕਾਰ ਜੀ ਨੇ ਅਰਥ ਕੀਤੇ ਹਨ, ਤਿਵੇਂ ਹੀ ਪਹਿਲੀ ਪੰਕਤੀ ਦੇ ਜੋ ਉਵੇਂ ਜਿਵੇਂ ਇਹ ਅਰਥ ਟੀਕਾਕਾਰ ਜੀ ਲਿਖ ਦਿੰਦੇ ਕਿ ਨਾਮ ਅਜਿਹੀ ਸ਼ਕਤੀ ਵਾਲੀ ਚੀਜ਼ ਹੈ ਕਿ ਉਹਦੇ ਸੁਣਨ ਕਰਕੇ ਹੀ ਸਿੱਧ ਪੀਰ ਸੁਰਨਾਥ ਹਸਤੀ ਵਿਚ ਆਏ ਹਨ। ਵੇਖੋ ਕਿਹਾ ਸੁਖਾਲਾ ਅਰਥ ਹੋ ਜਾਂਦਾ, ਕਿਸੇ ਯੋਗ ਦੇ ਕਮਾਉਣ ਦੀ ਖਲਜਗਣ ਵਿਚ ਤਾਂ ਨਾ ਪੈਣਾ ਪੈਂਦਾ। ਪਰ ਹੁਣ ਇਸ ਦੂਜੀ ਤੇ ਤੀਜੀ ਪੰਕਤੀ ਦੇ ਟੀਕਾਕਾਰ ਦੇ ਕੀਤੇ ਅਰਥਾਂ ਨੇ ਤਾਂ ਇਕ ਹੋਰ ਗੁੰਜਲ ਪਾ ਦਿੱਤੀ। ਉਹ ਕੀ? ਲਓ ਸੁਣੋ, ਜੇ ਟੀਕਾਕਾਰ ਦੇ ਇਹੀ ਅਰਥ ਠੀਕ ਸਮਝੇ ਜਾਣ ਕਿ ਨਾਮ ਅਜਿਹੀ ਸ਼ਕਤੀ ਵਾਲੀ ਚੀਜ਼ ਹੈ ਕਿ ਉਸਦੇ ਸੁਣਨ ਕਰਕੇ ਹੀ ਧਰਤੀ, ਧਵਲ, ਆਕਾਸ਼, ਦੀਪ, ਲੋ, ਪਤਾਲ ਹਸਤੀ ਵਿਚ ਆਏ ਹਨ, ਤਾਂ ਪਤਾ ਨਹੀਂ ਲੱਗਦਾ ਕਿ ਨਾਮ ਦਾ ਸੁਣਨ ਹਾਰਾ ਕੌਣ ਹੈ। ਨਾਮ ਦੀ ਸ਼ਕਤੀ ਦਾ ਸ਼ਕਤੀਸ਼ਰ ਨਾਮੀ ਅਕਾਲ ਪੁਰਖ ਜਾਂ ਕਿ ਧਰਤੀ, ਆਕਾਸ਼ ਆਦਿਕ ਹਸਤੀ ਵਿਚ ਆਈਆਂ ਹੋਈਆਂ ਹਸਤੀਆਂ? ਪਰ ਇਹ ਹਸਤੀਆਂ ਤਾਂ ਹਸਤੀ ਵਿਚ ਆਈਆਂ ਹੀ ਨਾਮ ਦੇ ਸੁਣਨ ਕਰਕੇ ਹਨ। ਜਦੋਂ ਇਹ ਹਸਤੀ ਵਿਚ ਆਈਆਂ ਨਹੀਂ ਸਨ ਤਾਂ ਇਹ ਨਾਮ ਸੁਣਿਆ ਕਿਸ ਨੇ? ਜੇ ਹਸਤੀ ਵਿਚ ਆ ਕੇ ਸੁਣਿਆ ਤਾਂ ਨਾਮ ਸੁਣ ਕੇ ਹਸਤੀ ਵਿਚ ਆਉਣ ਦੇ ਅਰਥ ਹੀ ਕੁਛ ਨਹੀਂ ਬਣਦੇ। ਹਸਤੀ ਤਾਂ ਉਹਨਾਂ ਦੀ ਪਹਿਲਾਂ ਹੀ ਬਣੀ ਬਣਾਤੀ ਸੀ। ਜੇ ਹਸਤੀ ਨਾ ਹੁੰਦੀ ਤਾਂ ਨਾਮ ਸੁਣਦਾ ਕੌਣ? ਜਦ ਕਿਸੇ ਹਸਤੀ ਦੀ ਹੋਂਦ ਨਾਮ ਸੁਣੇ ਬਾਝੋਂ ਬਣਦੀ ਹੀ ਨਹੀਂ ਤਾਂ ਐਵੇਂ ਉਸਦਾ ਹਸਤੀ ਵਿਚ ਆਉਣਾ ਹੀ ਨਹੀਂ ਬਣਦਾ। ਜੇ ਉਹਨਾਂ ਦੀ ਹਸਤੀ ਨਾਮ ਸੁਣੇ ਬਿਹੂਨ ਹੀ ਬਣੀ ਬਣਾਤੀ ਸਮਝ ਲਈਏ ਤਾਂ ਫਿਰ ਟੀਕਾਕਾਰ ਦਾ ਇਹ ਅਰਥ ਲਾਉਣਾ ਕਿਸ ਅਰਥ? ਕਿ ਉਕਤ ਹਸਤੀਆਂ ਨਾਮ ਸੁਣ ਕੇ ਹੀ ਹਸਤੀ ਵਿਚ ਆਈਆਂ? ਹਾਂ, ਇਹ ਹੋ ਸਕਦਾ ਹੈ ਕਿ ਦੁਬਾਰਾ ਇਹ ਹਸਤੀਆਂ ਹਸਤੀ ਵਿਚ ਆਈਆਂ ਹੋਣ, ਪਰੰਤੂ ਕੀਤਾ ਪਸਾਓ ਏਕੋ ਕਵਾਓ ਅਤੇ ਜੋ ਕੁਛ ਪਾਇਆ ਸੋ ਏਕਾ ਵਾਰ ਦੇ ਗੁਰਵਾਕ ਟੀਕਾਕਾਰ ਦੇ ਆਪਣੇ ਅਰਥਾਂ ਵਿਚ ਇਹਨਾਂ ਉਪਰਲੀਆਂ ਹਸਤੀਆਂ ਦੇ ਦੁਬਾਰਾ ਹਸਤੀ ਵਿਚ ਆਉਣ ਵਾਲੀ ਗੱਲ ਦਾ ਖੰਡਨ ਕਰਦੇ ਹਨ। ਜੇਕਰ ਇਸ ਨਾਮ ਜਾਂ ਨਾਮ ਦੀ ਧੁਨੀ ਨੂੰ ਸੁਣਨ ਹਾਰਾ ਨਾਮ ਦਾ ਸ਼ਕਤੀਸ਼ਰ ਸਰਬ ਸ਼ਕਤੀਮਾਨ ਅਕਾਲ ਪੁਰਖ ਹੀ ਸਮਝਿਆ ਜਾਵੇ ਤਾਂ ਇਹ ਗੱਲ ਵੀ ਅਣਬਣੀ ਜਿਹੀ ਹੈ, ਕਿਉਂਕਿ ਓਅੰਕਾਰ ਉਤਪਾਤੀ ਖੰਡ ਦੀਪ ਸਭ ਲੋਆ ਏਕ ਕਵਾਵੇ ਤੇ ਸਭ ਹੋਆ, ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰਿਆਓ ਵਾਲੇ ਗੁਰਵਾਕ ਦੱਸਦੇ ਹਨ ਕਿ ਸਭ ਕਾਇਨਾਤ ਦੀ ਰਚਨਾ ਏਕ ਕਵਾਵੇ ਵਾਕ ਬਚਨ ਤੋਂ ਹੋਈ ਹੈ, ਨਾ ਕਿ ਨਾਮ ਦੇ ਸੁਣਾਵੇ ਤੋਂ। ਅਤੇ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਵਾਲਾ ਗੁਰਵਾਕ ਵੀ ਦੱਸਦਾ ਹੈ ਕਿ ਨਾਮ ਦੀ ਰਚਨਾ ਦਾ ਰਚਨਹਾਰਾ ਵੀ ਉਹੀ ਅਕਾਲ ਪੁਰਖ ਹੈ। ਤਾਂ ਤੇ ਨਾਮ ਨੂੰ ਸੁਣ ਕੇ ਧਰਤੀ ਧਵਲ ਆਕਾਸ਼ ਦੀ ਰਚਨਾ ਅਕਾਲ ਪੁਰਖ ਨੇ ਹੀ ਕੀਤੀ, ਇਹ ਅਰਥ ਹੀ ਅਣਬਣੇ ਹਨ। ਰਚਨਾ ਸਾਰੀ ਤਾਂ ਸਣੇ ਨਾਮ ਦੀ ਰਚਨਾ ਦੇ ਇਕ ਕਵਾਵੇ ਵਾਕ ਬਚਨ ਨਾਲ ਇਕ ਵਾਰੀ ਹੀ ਰਚ ਦਿੱਤੀ। ਤਾਂ ਤੇ ਨਾਮ ਦੇ ਸੁਣ ਹਰ ਗੁਰਸਿੱਖ ਜਗਿਆਸੀ ਅਤੇ ਗੁਰਮਤ ਨਾਮ ਕਮਾਈਆਂ ਵਾਲੇ ਅਭਿਆਸੀ ਜਨ ਹੀ ਹਨ ਜੋ ਇਸ ਨਾਮ ਦੇ ਸੁਣਨੇ ਨੂੰ ਕਿਸੇ ਮਨਮਤੀ ਜਾਂ ਅਨਮਤੀ ਮੈਡੀਟੇਸ਼ਨ ਦੀ ਬਣਾਤੀ ਵਿਉਂਤ ਅਨੁਸਾਰ ਕਿਸੇ ਇਮੈਜਨਰੀ ਕਿਆਸ ਕੁਰੇ ਵਿਚ ਫਰਜ਼ੀ ਤੌਰ ਪਰ ਪਹੁੰਚ ਕੇ ਨਹੀਂ ਸੁਣਦੇ, ਬਲਕਿ ਵਾਸਤਵ ਵਿਚ ਜਿਉਣੀ ਜਾਗਣੀ ਜਾਗ੍ਰਤੀ ਸਾਵਧਾਨਤਾ ਵਿਚ ਧੁਰੋਂ ਆਏ ਪਠਾਏ ਸੱਚੇ ਸਤਿਗੁਰੂ ਗੁਰਦੇਵ ਦੇ ਦੁਆਰਿਓਂ ਬਿਸਮ ਸਰਵਣਾਈ ਅਤੇ ਬਿਸਮ ਗੁੰਜਾਈ ਗੁੰਜ਼ਾਰ ਵਿਚ ਆਪਣੇ ਸ਼ੋਭਨੀਕ ਸੁਭਾਗੇ ਸਰਵਣਾ ਦੁਆਰਾ ਸਾਂਗੋ ਪਾਂਗ ਸੁਣਦੇ ਹਨ ਅਤੇ ਸੁਣ ਸੁਣ ਕੇ ਆਪਣੇ ਗੁਰਦੇਵ ਗੁਰੂ ਸਤਿਗੁਰੂ ਤੋਂ ਵਾਰਨੇ ਬਲਿਹਾਰਨੇ ਜਾਂਦੇ ਹਨ ਅਤੇ ਆਂਦੇ ਹਨ, ਨਮਸਕਾਰ ਗੁਰਦੇਵ ਕੋ ਸਤ ਨਾਮ ਜਿਸ ਮੰਤਰ ਸੁਣਾਇਆ ਪਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੇ ਸਮਾਇਆ। ਭਾਈ ਗੁਰਦਾਸ ਵਾਰ ਪਹਿਲਾ ਪੌੜੀ ਪਹਿਲੀ। ਤਥਾ ਗੁਰਮੁਖ ਜਨਮ ਸਕਾਰ ਥਾ ਗੁਰਸਿੱਖ ਮਿਲ ਗੁਰ ਸ਼ਰਣੀ ਆਇਆ ਆਦ ਪੁਰਖ ਆਦੇਸ਼ ਕਰ ਸਫਲ ਮੂਰਤ ਗੁਰ ਦਰਸ਼ਨ ਪਾਇਆ ਪਰ ਦੱਖਣਾ ਡੰਡੋਤ ਕਰ ਮਸਤਕ ਚਰਨ ਕਮਲ ਗੁਰ ਲਾਇਆ ਸਤਗੁਰ ਪੁਰਖ ਦਇਆਲ ਹੋਏ ਵਾਹਿਗੁਰੂ ਸਚ ਮੰਤਰ ਸੁਣਾਇਆ। ਸਚ ਰਾਸ ਰਹਿ ਰਾਸ ਦੇ ਪੈਰੀ ਪਹਿ ਜਗ ਪੈਰੀ ਪਾਇਆ ਕਾਮ ਕ੍ਰੋਧ ਵਿਰੋਧ ਹਰ ਲੋਭ ਮੋਹ ਅਹੰਕਾਰ ਤਜਾਇਆ ਸਤ ਸੰਤੋਖ ਦਇਆ ਧਰਮ ਨਾਮ ਦਾਨ ਇਸ਼ਨਾਨ ਦ੍ਰਿੜਾਇਆ ਗੁਰਸਿੱਖ ਲੈ ਗੁਰਸਿੱਖ ਸਦਾਇਆ। ਭਾਈ ਗੁਰਦਾਸ ਵਾਰ ਗਿਆਰਵੀਂ ਪੌੜੀ ਤੀਜੀ। ਇਹ ਗੁਰਮੰਤਰ ਰੂਪੀ ਗੁਰ ਦੀਖਿਆ ਗੁਰਦੁਆਰਿਓਂ ਲੈ ਕੇ ਸੁਣ ਕੇ ਹੀ ਜਗਿਆਸੂ ਜਨ ਗੁਰਸਿੱਖ ਸਦਾਉਂਦਾ ਹੈ। ਤਾਂ ਤੇ ਇਸ ਗੁਰਮਤ ਜੁਗਤ ਬਿਉਂਤ ਤੋਂ ਬਿਹੂਣੀ ਕਿਸੇ ਹੋਰ ਜੁਗਤ ਬਿਉਂਤ ਦੁਆਰਾ ਐਵੇਂ ਕਿਆਸੀ ਨਾਮ ਸੁਣ ਕੇ ਗੁਰਸਿੱਖ ਨਹੀਂ ਬਣ ਸਕਦਾ। ਉਨ੍ਹਾਂ ਨਿਰੰਕਾਰ ਆਕਾਰ ਕਰ ਜੋਤ ਸਰੂਪ ਅਨੂਪ ਦਿਖਾਇਆ ਬੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਭਾਈ ਗੁਰਦਾਸ ਵਾਰ ਬਾਰਵੀਂ ਪੌੜੀ ਸਤਾਰਵੀਂ। ਸਤ ਰੂਪ ਸਤ ਨਾਮ ਕਰ ਸਤਿਗੁਰ ਨਾਨਕ ਦਿਓ ਜਪਾਇਆ ਧਰਮਸਾਲ ਕਰਤਾਰਪੁਰ ਸਾਧ ਸੰਗਤ ਸੱਚਖੰਡ ਵਸਾਇਆ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਭਾਈ ਗੁਰਦਾਸ ਵਾਰ 24ਵੀਂ ਪੌੜੀ 17ਵੀਂ। ਗੁਰਸਿੱਖਾਂ ਨੇ ਤਾਂ ਸ਼ਬਦ ਮੰਤਰ ਰੂਪੀ ਨਾਮ ਗੁਰੂ ਦੁਆਰੇ ਹੋਏ ਕੇ ਹੀ ਸੁਣਨਾ ਹੈ। ਇਸ ਨਾਮ ਨੂੰ ਸੁਣ ਕੇ ਕਈ ਵਡਭਾਗੀਆਂ ਦੀ ਤਾਂ ਸੁਣਦੇ ਸਾਰ ਹੀ ਪਰਮ ਪਦ ਨੂੰ ਪੁੱਜਣ ਵਾਲੀ ਗਤੀ ਤਤਕਾਲ ਹੀ ਹੋ ਜਾਂਦੀ ਹੈ ਅਤੇ ਉਨ੍ਹਾਂ ਦੇ ਰੋਮ ਰੋਮ ਵਿਚ ਨਾਮ ਰਚ ਜਾਂਦਾ ਹੈ। ਉਨ੍ਹਾਂ ਦੇ ਰੋਮ ਰੋਮ ਵਿਚੋਂ ਨਾਮ ਦੀਆਂ ਧੁਨੀਆਂ ਉੱਠਦੀਆਂ ਉਸ ਨੂੰ ਸੁਣਾਈ ਦਿੰਦੀਆਂ ਹਨ। ਗੁਰਮਤਿ ਪੂਰਨ ਜੁਗਤੀ ਅਨੁਸਾਰ ਗੁਰੂ ਦੁਆਰੇ ਹੋਏ ਕੇ ਦ੍ਰਿੜਾਇਆ ਹੋਇਆ ਨਾਮ ਪਹਿਲਾਂ ਸਰਵਣਾ ਦੁਆਰਾ ਹੀ ਅੰਦਰ ਉਤਰਦਾ ਹੈ ਅਤੇ ਉਤਰਦੇ ਸਾਰ ਰਸਨਾ ਉੱਤੇ ਚੜ ਜਾਂਦਾ ਹੈ, ਹੋਠਾਂ ਦੀ ਫੁਰਾਟ ਫੁਰਰਾ ਦਿੰਦਾ ਹੈ, ਸੁਆਸਾਂ ਦੀ ਸੁਰਾਟ ਸੁਰਰਾ ਦਿੰਦਾ ਹੈ ਅਤੇ ਸਰੀਰ ਦੇ ਰਗੋ ਰੇਸ਼ੇ ਦੀ ਥਰਾਟ ਥਰਾ ਦਿੰਦਾ ਹੈ, ਗਲੇ ਤਾਲੂ ਦੇ ਅੰਦਰ ਗੁਰਾਟ ਗੁਰਰਾ ਦਿੰਦਾ ਹੈ। ਇਸ ਵਿਦ ਸਰੋਤਾ ਸੁਤੇ ਸੁਭਾਵ ਅਤੇ ਸਹਿਜ ਸੁਖੈਨ ਹੀ ਨਾਮ ਕਮਾਈਆਂ ਕਰਨ ਵਿਚ ਜੁਟ ਜਾਂਦਾ ਹੈ। ਜਿਉਂ ਜਿਉਂ ਇਉਂ ਨਾਮ ਅਭਿਆਸੀ ਕਮਾਈ ਵਿਚ ਜੁਟਦਾ ਹੈ ਤਿਉਂ ਤਿਉਂ ਉਸ ਦੇ ਅੰਦਰੋਂ ਨਾਮ ਦੀ ਸੁਣਾਈ, ਨਾਮ ਦਾ ਸੁਣਨਾ ਹੋਰ ਵਧੇਰੇ ਵਧਦੀ ਜਾਂਦੀ ਹੈ ਅਤੇ ਨਾਮ ਕਮਾਈ ਦੀ ਵੱਧੋ ਵੱਧ ਕਮਾਈ ਦੇ ਨਾਲੋ ਨਾਲ ਹੀ ਨਾਮ ਦੀ ਸੁਣ ਸੁਣਾਈ ਵੱਧਦੀ ਹੀ ਰਹਿੰਦੀ ਹੈ। ਨਾਮ ਜਾਪ ਦੀ ਧੁਨੀ ਹੀ ਨਾਮ ਸੁਣਨ ਦਾ ਪੇਸ਼ ਖੈਮਾ ਹੈ। ਨਾਮ ਦਾ ਜਾਪ ਭਾਵੇਂ ਕਿਤਨੀ ਹੀ ਸੂਖਮ ਤੋਂ ਸੂਖਮ ਧੁਨੀ ਵਿਚ ਹੋਵੇ, ਇਸ ਧੁਨੀ ਦੇ ਸੰਗ ਸਾਥ ਹੀ ਸਰਵਣਾ ਦੀ ਸਰਵਣ ਚੇਤਨਤਾ ਨਾਲੋ ਨਾਲ ਸ਼ਾਮਲ ਹੋ ਰਹਿੰਦੀ ਹੈ। ਨਾਮ ਅਭਿਆਸੀ ਨਾਮ ਨੂੰ ਜਪਦਾ ਹੀ ਨਹੀਂ ਸਗੋਂ ਨਾਲੋ ਨਾਲ ਨਾਮ ਨੂੰ ਸੁਣਦਾ ਵੀ ਹੈ, ਆਪਣੇ ਜਾਪ ਨੂੰ ਆਪ ਸੁਣਦਾ ਹੈ ਅਰਥਾਤ ਆਪਣੀ ਰਸਨਾ ਦੁਆਰਾ ਕੀਤਾ ਜਾਪ ਨਾਲੋ ਨਾਲ ਹੀ ਸੁਣਦਾ ਹੈ। ਸ਼ਬਦ ਦਾ ਬਕਤਾ ਸ਼ਬਦ ਦਾ ਸਰੋਤਾ ਵੀ ਹੈ, ਇੱਕੋ ਸਮੇਂ ਇੱਕੋ ਛਿਨ ਪਲ ਵਿਚ ਇੱਕੋ ਅਭਿਆਸੀ ਦੀ ਰਸਨਾ ਤੋਂ ਜਪਿਆ ਜਪਾਇਆ ਸੁਆਸਾਂ ਦੁਆਰਾ ਰਟਿਆ ਅਭਿਆਸ ਐਨ ਉਸੇ ਛਿਨ ਪਲ ਮਾਤਰੀ ਸਾਹਿਤ ਅੰਦਰ ਉਸੇ ਜਪ ਜਾਪੀ ਤੇ ਉਸੇ ਸੁਆਸ ਅਭਿਆਸੀ ਦੇ ਸਰਵਣਾ ਵਿਚ ਵੀ ਪੈਂਦਾ ਰਹਿੰਦਾ ਹੈ। ਜਿਉਂ ਜਿਉਂ ਸ਼ਰਵਣਾ ਵਿਚ ਪੈਂਦਾ ਹੈ ਤਿਉਂ ਤਿਉਂ ਉਹ ਜਾਪ ਅਭਿਆਸ ਦਾ ਹੋਰ ਆਨੰਦ ਹੁਲਾਸੀ ਅਹਿਸਾਸ ਮਾਣਦਾ ਹੈ। ਇੱਕੇ ਘੱਟ ਅੰਦਰ ਨਾਮ ਦੀ ਸ਼ਰਵਣ ਸਰੋਤ ਅਤੇ ਨਾਮ ਦਾ ਜਾਪ ਉਦੋਤ ਓਤ ਪੋਤ ਸੰਮਿਲਿਤ ਹੋ ਕੇ ਹਰ ਵਕਤ ਜਾਰੀ ਰਹਿੰਦਾ ਹੈ। ਹਤਾ ਕੇ ਸ਼ਰਵਣ ਮੰਨਣ ਨਿਧ ਆਸਨ ਇੱਕੋ ਅਜਪਾ ਜਾਪ ਧੁਨੀ ਅੰਦਰ ਕੁੱਲ ਮਿਲ ਕਿੱਚ ਅਤੇ ਸਹਿਜ ਸ੍ਰਿਚ ਹੋ ਜਾਂਦਾ ਹੈ। ਬਸ ਇੱਕ ਵਾਰ ਪੂਰੀ ਗੁਰਮਤ ਕਲਾ ਦੁਆਰਾ ਸ਼ਰਵਣਾ ਅੰਦਰ ਸੰਚਿਤ ਹੋਇਆ ਨਾਮ ਜਾਪ ਅਭਿਆਸ ਕਲਾ ਵਿਖੇ ਅਜਿਹਾ ਅਰੂੜ ਹੋ ਜਾਂਦਾ ਹੈ ਕਿ ਮੈਜ਼ ਇਹ ਨਾਮ ਰੂਪ ਸ਼ਬਦ ਧੁਨੀ ਵਾਲੀ ਰੂੜੀ ਬਾਣੀ ਗੂੜੇ ਆਤਮ ਰੰਗਾਂ ਵਿਚ ਰੰਗ ਦਿੰਦੀ ਹੈ ਅਤੇ ਇਨ੍ਹਾਂ ਰੰਗਾਂ ਵਿਚ ਰਤਿਆ ਅਭਿਆਸੀ ਇਦੋਂ ਵੀ ਹੋਰ ਦੂਣਾ ਚੌਣਾ ਤੇ ਦਹਿ ਗੁਣਾ ਨਾਮ ਅਭਿਆਸ ਕਮਾਈ ਕਰਨ ਵਿਚ ਤਤਪਰ ਹੋ ਜਾਂਦਾ ਹੈ ਅਤੇ ਇਸ ਨਾਮ ਚਵਣ ਨਾਮ ਰਵਣ ਨਾਮ ਸ਼ਰਵਣ ਦੀਆਂ ਆਤਮ ਰੰਗੀ ਕਮਾਈਆਂ ਜੋ ਫਲ ਰੰਗ ਖੇਡਦੀਆਂ ਹਨ ਉਸ ਦਾ ਰੰਚਕ ਮਾਤਰ ਨਮੂਨਾ ਭਾਈ ਗੁਰਦਾਸ ਜੀ ਦੇ ਇਸ ਮਹਾਂਵਾਕ ਅੰਦਰ ਦਰਸਾਇਆ ਹੈ। ਅਚਰਜ ਨੂੰ ਅਚਰਜ ਹੈ ਅਚਰਜ ਹੁਮੰਦਾ ਵਿਸਮਾਦੇ ਵਿਸਮਾਦ ਹੈ ਵਿਸਮਾਦ ਰਹੰਦਾ ਹੈਰਾਨ ਹੈਰਾਨ ਹੈ ਹੈਰਾਨ ਕਰੰਦਾ ਅਭਿਗਤੋ ਅਭਿਗਤੀ ਹੈ ਨਹਿ ਅਲਖ ਲਖੰਦਾ ਅਕਥੋ ਅਕਥ ਅਲੇਖ ਹੈ ਨਿਤਨੇਤ ਸੁਣੰਦਾ ਗੁਰਮੁਖ ਸੁਖ ਫਲ ਪਿਰਮ ਰਸ ਵਾਹ ਵਾਹ ਚਵੰਦਾ ਭਾਈ ਗੁਰਦਾਸ ਵਾਰ 38ਵੀਂ ਪੌੜੀ 18ਵੀਂ ਵਾਹ ਵਾਹ ਚਵਣ ਦਾ ਅਰਥਾਤ ਇੱਕ ਵਾਰ ਗੁਰਮੰਤਰ ਨਾਮ ਸਰਵਣ ਸਰੋਤ ਰਾਹੀਂ ਅੰਦਰ ਉਤਰਿਆ ਹੋਇਆ ਗੁਰਮਤ ਨਾਮ ਲੈਣ ਵਾਲੇ ਦੇ ਮੁਖੋਂ ਸਹਿਜ ਟੇਬ ਵਿਚ ਸਦਾ ਲਈ ਰਟਣ ਹੋਣ ਦਾ ਫਲ ਜੋ ਹੁੰਦਾ ਹੈ ਉਸ ਦਾ ਸਿੱਟਾ ਉਪਰਲੇ ਮਹਾਂਵਾਕ ਅੰਦਰ ਦਰਸਾਇਆ ਗਿਆ ਹੈ। ਸਹਿਜ ਸਰੋਤੀ ਗੁਰਮਤ ਨਾਮ ਦੇ ਜਾਪ ਦਾ ਵਿਸਮਾਦ ਗਤ ਆਨੰਦੀ ਰੰਗ ਬਜਦਾ ਹੈ। ਉਹ ਮੈਡੀਟੇਸ਼ਨੀ ਗੁੰਮ ਸੁੰਮ ਦਾ ਸੁਣਿਆ ਆਹਤੀ ਅਨਾਹਤੀ ਫਰਜ਼ੀ ਨਾਮ ਭਲਾ ਕੀ ਰੰਗ ਜਮਾ ਸਕਦਾ ਹੈ? ਕੁਝ ਵੀ ਨਹੀਂ। ਦਸਮ ਦੁਆਰ ਦੀ ਅਗੰਮੀ ਖੇਡ ਗੁਰਮਤ ਨਾਮ ਦੀ ਅਥਾਹ ਜਾਪ ਕਮਾਈ ਤੋਂ ਹੀ ਅੰਕੁਰਦੀ ਹੈ ਅਤੇ ਸੁਣਿਆ ਮੰਨੇ ਦੀਆਂ ਪੌੜੀਆਂ ਵਿਚ ਪ੍ਰਗਟਾਏ ਆਤਮ ਫਲ ਇਸ ਸ਼ਰਵਣ ਸਰੋਤੀ ਨਾਮ ਅਭਿਆਸ ਦੇ ਸਹਿਜ ਸੰਜੀਵਨੀ ਅੰਕੁਰ ਸਿੱਟੇ ਹਨ। ਸੋ ਸੁਣਿਆ ਦੀ ਇਸ ਪਹਿਲੀ ਪੌੜੀ ਅੰਦਰ ਜੋ ਕੁਛ ਵਰਣਨ ਹੈ ਸੋ ਗੁਰਮੰਤਰ ਸੁਣ ਕੇ ਕਮਾਏ ਹੋਏ ਨਾਮ ਦੇ ਆਤਮ ਪ੍ਰਭਾਵੀ ਫਲ ਪਰਮਾਰਥ ਹਨ।